ਤੇ ਗੁਰੂ ਤੇਗ ਬਹਾਦਰ ਜੀ ਉੱਪਰ ਹੀ, ਹੋਰ ਅਣਗਿਣਤ ਲੋਕਾਂ ਉੱਪਰ, ਯਾਨੀ ਜਿਹੜੇ ਤੇਰਾ ਵਿਰੋਧ ਕਰਦੇ ਸਨ ਉਹਨਾਂ ਨੇ ਉਹਨਾਂ ਦੇ ਸੰਬੰਧ ਵਿੱਚ ਹੀ ਫੈਸਲਾ ਸੁਣਾਇਆ। ਹਜ਼ੂਰ ਫਰਮਾਉਂਦੇ ਨੇ ਅਸਚਰਜ ਹੈ, ਅਸਚਰਜ ਹੈ, ਸ਼ੁਮਾ ਤੁਹਾਡਾ ਫਤਵਾ ਵੀ ਅਸਚਰਜ ਹੈ, ਫਤਵਾ ਵੀ ਤੁਹਾਡਾ ਅਸਚਰਜ ਹੈ, ਜੋ ਧਰਮ ਦੇ ਨਾਮ ਉੱਪਰ ਕਿਤਨਾ ਬੇਇਨਸਾਫੀ ਦਾ ਐਲਾਨ ਹੈ ਜੀ।
ਬਜੁਜ ਰਾਸਤੀ ਸੁਖਨ ਗੁਫਤਨ
ਜਯਾ, ਬਜੁਜ ਰਾਸਤੀ ਸੁਖਨ ਗੁਫਤਨ ਜਯਾ। ਹਜ਼ੂਰ ਫਰਮਾਉਂਦੇ ਨੇ ਸ਼ਾਹ ਦੇਖ, ਜ਼ੁਬਾਨ ਤੋਂ ਕੋਈ ਮਨੁੱਖ ਕਿਹੋ ਜਿਹਾ ਵੀ ਬੋਲੇ, ਜ਼ੁਬਾਨ ਦੇ ਬੋਲਣ ਨਾਲ ਲਾਭ ਵੀ ਪ੍ਰਾਪਤ ਹੁੰਦਾ, ਜ਼ੁਬਾਨ ਦੇ ਬੋਲਣ ਦੇ ਨਾਲ ਘਾਟਾ ਵੀ ਹੁੰਦਾ। ਜ਼ਯਾ ਦਾ ਅਰਥ ਹੈ ਘਾਟਾ, ਧਿਆਨ ਰੱਖੋ ਸ੍ਰੀ ਵਾਹਿ, ਨੁਕਸਾਨ। ਹਜ਼ੂਰ ਫਰਮਾਉਂਦੇ ਨੇ ਜ਼ੁਬਾਨ ਤੋਂ ਬਜ਼ੁਜ ਬਿਨਾ ਰਾਸਤੀ ਸੱਚਾਈ ਦੇ ਸੁਖਨ ਸੁਖਨ ਬਚਨ, ਸੱਚਾਈ ਦੇ ਬਚਨ ਬੋਲੇ ਤੋਂ ਗੁਫਤਨ ਕਹੇ ਤੋਂ, ਸੱਚਾਈ ਦੇ ਬਚਨ ਗੁਫਤਨ ਕਹੇ ਤੋਂ ਬਜ਼ੁਜ ਬਿਨਾ ਹਰ ਮਨੁੱਖ ਨੂੰ ਜ਼ਯਾ ਘਾਟਾ ਹੀ ਘਾਟਾ ਹੈ, ਨੁਕਸਾਨ ਹੀ ਨੁਕਸਾਨ ਹੈ। ਝੂਠ ਕਿਤਨੀ ਦੇਰ ਤੱਕ ਬੋਲੀ ਜਾਓਗੇ, ਆਖਿਰ ਤੇ ਇੱਕ ਦਿਨ ਸੱਚਾਈ ਸਾਹਮਣੇ ਜ਼ਰੂਰ ਆਵੇਗੀ। ਲੋਕ ਕਹਿੰਦੇ ਨੇ ਸੱਚਾਈ 100 ਪਰਦੇ ਫਾੜ ਕੇ ਬਾਹਰ ਆ ਜਾਂਦੀ ਹੈ। ਚਾਲਾ ਖੋਲ ਸ੍ਰੀ ਵਾਹ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਰਿਤਰ ਉਪਖਿਆਨ ਵਿੱਚ ਬੜਾ ਸਪਸ਼ਟ ਕੀਤਾ, ਮਿਸਾਲ ਦੇਣੀ ਚਾਹਾਂਗਾ। ਹਜ਼ੂਰ ਕਹਿੰਦੇ ਨੇ ਕੋਈ ਆਦਮੀ ਖਾਰਸ਼ ਦੀ ਬਿਮਾਰੀ ਦਾ ਮਰੀਜ਼ ਹੋ ਜਾਵੇ ਤੇ ਫਿਰ ਉਹ ਲੁਕਿਆ ਰਹਿ ਜਾਵੇ। ਜਦੋਂ ਖਾਜ ਹੁੰਦੀ ਏ, ਖੁਜਲੀ ਹੁੰਦੀ ਏ, ਇਹ ਛੁਪਦੀ ਏ, ਸਵਾਲ ਹੀ ਨਹੀਂ। ਤੇ ਕਹਿੰਦੇ ਨੇ ਜੇ ਕਿਸੇ ਆਦਮੀ ਦੇ ਪਾਸ ਇਤਰ ਦੀ ਸ਼ੀਸ਼ੀ ਹੋਵੇ, ਖੁਸ਼ਬੂ ਦੀ ਡੱਬੀ ਹੋਵੇ, ਤੇ ਫਿਰ ਵੀ ਬੜਾ ਫਰਕ ਹੁੰਦਾ। ਪਿਆਰ ਲੱਖੋ ਸ੍ਰੀ ਵਾਹ। ਯਾਦ ਆਇਆ ਦਸ਼ਮੇਸ਼ ਪਿਤਾ ਜੀ ਦੇ ਹਜ਼ੂਰੀ ਤੇ ਦਰਬਾਰੀ ਕਵੀ ਵਰਿੰਦ ਹੋਏ ਨੇ, ਵਰਿੰਦ 52 ਕਵੀਆਂ ਵਿੱਚੋਂ। ਤੇ ਉਹਨਾਂ ਨੇ ਇੱਕ ਮਿਸਾਲ ਕਰਕੇ ਮਿਸਾਲ ਦੇ ਕੇ ਇਹ ਵਿਚਾਰ ਦਿੱਤਾ ਹੈ ਕਿ ਮਨੁੱਖ ਸੁਖ ਸੋ ਸੰਗਹਿ ਹੋਤ ਹੈ, ਦੁੱਖ ਕਸੰਗ ਕੋ ਜਾਨ, ਗਾਂਧੀ ਔਰ ਲੁਹਾਰ ਕੀ ਬੈਠੋ ਦੇਖ ਦੁਕਾਨ। ਚਾਲਾ ਖੋ ਸ੍ਰੀ ਵਾਹ। ਸੁਖ ਹੁੰਦਾ ਹੈ ਚੰਗੇ ਲੋਕਾਂ ਦੀ ਸੋਹਬਤ ਕਰਨ ਨਾਲ। ਚੰਗੇ ਲੋਕਾਂ ਦੀ ਸੋਹਬਤ ਕਰੀਏ, ਸੰਗਤ ਕਰੀਏ ਤਾਂ ਸੁਖ ਪ੍ਰਾਪਤ ਹੁੰਦਾ, ਮਾੜੇ ਲੋਕਾਂ ਦੀ ਸੋਹਬਤ ਕਰਾਂਗੇ ਤਾਂ ਜ਼ਰੂਰ ਦੁੱਖ ਪ੍ਰਾਪਤ ਹੋਵੇਗਾ। ਕਹਿੰਦੇ ਨੇ ਜੇ ਤੁਹਾਨੂੰ ਛੱਕ ਕੇ ਲੁਹਾਰ ਦੀ ਦੁਕਾਨ ਤੇ ਚਲੇ ਜਾਓ, ਉੱਥੇ ਕੋਲੇ ਭਗਦੇ ਹੋਣਗੇ, ਕੋਈ ਚਿੰਗਾੜੀ ਤੁਹਾਡੇ ਤੇ ਵੀ ਪੈ ਜਾਵੇਗੀ। ਤੇ ਗਾਂਧੀ ਕਹਿੰਦੇ ਨੇ ਗੰਧਈਆ ਜਿਹੜਾ ਇੱਧਰ ਖੁਸ਼ਬੂਦਾਰ ਚੀਜ਼ਾਂ ਰੱਖਦਾ। ਪਿਆਰ ਲੱਖੋ ਸ੍ਰੀ ਵਾਹ। ਜਿਸ ਦੇ ਪਾਸ ਖੁਸ਼ਬੂਦਾਰ ਚੀਜ਼ਾਂ ਨੇ, ਜੋ ਕੱਪੜਿਆਂ ਨੂੰ ਸਰੀਰ ਨੂੰ ਥੋੜੀ ਦੇਰ ਲਈ ਖੁਸ਼ਬੂਦਾਰ ਬਣਾ ਦਿੰਦੀਆਂ ਨੇ, ਉਹਦੀ ਦੁਕਾਨ ਤੇ ਜਾਓ, ਭਾਵੇਂ ਸ਼ੀਸ਼ੀਆਂ ਬੰਦ ਵੀ ਹੁੰਦੀਆਂ ਨੇ ਤਾਂ ਵੀ ਖੁਸ਼ਬੂ ਆਉਂਦੀ ਏ, ਤਾਂ ਵੀ ਮਹਿਕ ਆਉਂਦੀ ਏ, ਉਹਦੇ ਤੋਂ ਚੰਗੀ ਸੁਗੰਧੀ ਆਉਂਦੀ ਏ। ਹਜ਼ੂਰ ਇਸੇ ਵਿਚਾਰ ਦੁਆਰਾ ਵਰਣਨ ਕਰਦੇ ਨੇ ਕਿ ਮਨੁੱਖ ਕਿਤਨਾ ਵੀ ਯਤਨ ਕਰੇ, ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਨੇ ਕਿ ਜੇ ਖੁਸ਼ਬੂ ਹੋਵੇ ਉਹ ਲੁਕਾਇਆ ਨਹੀਂ ਲੁਕਦੀ। ਤੇ ਕਹਿੰਦੇ ਨੇ ਜਿਹੜਾ ਮਨੁੱਖ ਇਸਤਰੀ ਪੁਰਸ਼ ਆਪਣੇ ਖਲਾਕ ਤੋਂ ਭ੍ਰਿਸ਼ਟ ਹੋ ਜਾਂਦਾ, ਆਪਣੀ ਜ਼ਿੰਦਗੀ ਦੀ ਪਾਕੀਜ਼ਗੀ ਤੋਂ ਡਿੱਗ ਪੈਂਦਾ, ਉਹ ਕਿਤਨਾ ਵੀ ਲੁਕਾਵੇ। ਅਗਰ ਕੋਈ ਪੁੱਛੇ ਯੇ ਕਿਆ ਹੈ ਤੋ ਛੁਪਾਏ ਨਾ ਬਣੇ ਗਾਲਿਬ, ਉਹ ਕਿਤਨਾ ਵੀ ਲੁਕਾਵੇ ਆਪਣੀ ਜ਼ਿੰਦਗੀ ਨੂੰ, ਕਿਤਨਾ ਲੋਕਾਂ ਵਿੱਚ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰੇ, ਪਰ ਦੇਖਣੇ ਵਾਲੇ ਵੀ ਕਿਆਮਤ ਕੀ ਨਜ਼ਰ ਰੱਖਤੇ ਹੈ। ਧਿਆਨ ਰੱਖੋ ਸ੍ਰੀ ਵਾਹ। ਹਜ਼ੂਰ ਫਰਮਾਉਂਦੇ ਨੇ ਕਿ ਜੇ ਕਿਸੇ ਨੂੰ ਖੰਘ ਲੱਗੀ ਹੋਵੇ ਤੇ ਉਹ ਵੀ ਨਹੀਂ। ਇਹ ਚੀਜ਼ਾਂ ਹਜ਼ੂਰ ਫਰਮਾਉਂਦੇ ਨੇ ਕਿ ਇਹਨਾਂ ਚੀਜ਼ਾਂ ਦੇ ਨਾਲ ਜਿਵੇਂ ਇਹ ਚੀਜ਼ਾਂ ਨਹੀਂ ਛੁਪਦੀਆਂ, ਇਵੇਂ ਕੋਈ ਮਨੁੱਖ ਝੂਠ ਬੋਲ ਜਾਵੇ ਤੇ ਝੂਠ ਵੀ ਨਹੀਂ ਛੁਪਦਾ। ਤੋ ਹਜ਼ੂਰ ਫਰਮਾਉਂਦੇ ਨੇ ਸੱਚਾਈ ਦੇ ਸੁਖਨ ਬਚਨ ਗੁਪਤਨ ਬੋਲੇ ਤੋਂ ਬਿਨਾ ਹਰ ਮਨੁੱਖ ਨੂੰ ਜ਼ਯਾ ਘਾਟਾ ਹੀ ਘਾਟਾ ਹੈ, ਨੁਕਸਾਨ ਹੀ ਨੁਕਸਾਨ ਹੈ। ਇੱਕ ਝੂਠ ਛੁਪਾਉਣ ਲਈ ਹੋਰ ਕਿਤਨੇ ਝੂਠ ਬੋਲਣੇ ਪੈਂਦੇ ਨੇ ਜੀ। ਹੋਰ ਕੋਈ ਸ਼ੇਅਰ ਕਰ ਲਈਏ, 5 ਮਿੰਟ ਦਾ ਸਮਾਂ ਹੈ ਜੀ।
ਮਜਨ ਤੇਗ ਬਰ ਖੂਨ ਕਸ ਬੇਦਰੇਗ,
ਹਜ਼ੂਰ ਫਰਮਾਉਂਦੇ ਨੇ ਮਜ਼ਨ ਤੇਗ ਬਰ ਖੂਨ ਕਸ ਬੇਦਰੇਗ, ਬੇਦਰੇਗ ਬੇਦਰਦੀ ਦੇ ਨਾਲ ਕਿਸੇ ਵੀ ਮਨੁੱਖ ਦੇ ਉੱਪਰ, ਤੇਗ ਬਰ ਉੱਪਰ, ਕਿਸੇ ਵੀ ਮਨੁੱਖ ਦੇ ਉੱਪਰ ਬੇਦਰਦ ਹੋ ਕੇ ਤੇਗ ਤਲਵਾਰ ਦੇ ਤਾਈ ਮਜ਼ਨ ਮਾਰ ਮਤ ਮਾਰ ਮਤਾ ਮਾਰ ਕੇ ਕਿਸੇ ਬੇਗੁਨਾਹ ਦਾ, ਕਿਸੇ ਕਮਜ਼ੋਰ ਦਾ ਖੂਨ ਕਰ, ਖੂਨ ਡੋਲ ਕਤਲ ਕਰ, ਇਸ ਕੰਮ ਤੋਂ ਪਰਹੇਜ਼ ਕਰ, ਰੱਬ ਤੋਂ ਡਰ, ਉਸ ਪਰਮੇਸ਼ਵਰ ਤੋਂ ਖੌਫ ਖਾ, ਬੇਦਰਦ ਹੋ ਕੇ ਕਿਸੇ ਮਨੁੱਖ ਦੇ ਉੱਪਰ ਵੀ ਤੇਗ ਮਤ ਮਾਰ, ਤੇ ਕਿਸੇ ਦਾ ਕਤਲ ਕਰ, ਖੂਨ ਡੋਲ। ਜੀ ਤੁਰਾ ਨੀਜ ਖੂ ਅਸਬਾ ਚਰਖ ਤੇਗ। ਉਹਨੇ ਕਿਹਾ ਜੀ ਹਕੂਮਤ ਚਲਾਉਣ ਵਾਸਤੇ ਤੇ ਕੁਝ ਕਰਨਾ ਹੀ ਪੈਂਦਾ ਹੈ। ਚੱਲਣਾ ਖੋ ਸ੍ਰੀ ਵਾਹਿ, ਹਕੂਮਤ ਚਲਾਉਣ ਵਾਸਤੇ, ਰਾਜਪਾਲ ਚਲਾਉਣ ਵਾਸਤੇ, ਕਹਿੰਦੇ ਨੇ ਇਹ ਉਹ ਕੁਝ ਕਰਨਾ ਪੈਂਦਾ। ਇਨਸਾਨੀਅਤ ਨੂੰ ਤੇ ਇਨਸਾਨ ਸਮਝਦੇ ਨੇ, ਮਨੁੱਖ ਦੀ ਕਦਰੋ ਕੀਮਤ ਵਿਦਵਾਨ ਸਮਝਦੇ ਨੇ। ਰਿਪਬਲਿਕ ਵਿੱਚ ਜੋ ਉਪਦੇਸ਼ ਸੁਕਰਾਤ ਨੇ ਦਿੱਤਾ ਸੀ, ਉਹਦੇ ਵੱਡੇ ਚੇਲੇ ਪਲੈਟੋ ਨੇ ਲਿਖਿਆ। ਰਿਪਬਲਿਕ ਸੁਕਰਾਤ ਦਾ ਉਪਦੇਸ਼ ਹੈ ਜਿਸਨੂੰ ਪਲੈਟੋ ਨੇ ਲਿਖਿਆ। ਉਹ ਕਹਿੰਦੇ ਨੇ ਸੁਕਰਾਤ ਨੇ ਇਹ ਗੱਲ ਕਹੀ ਸੀ, ਦੁਨੀਆਂ ਵਿੱਚ ਜਦੋਂ ਵੀ ਹਕੂਮਤ ਆਵੇ ਤੇ ਕਿਸੇ ਫਿਲਾਸਫਰ ਦੇ ਹੱਥ ਆਵੇ, ਚੱਲਣਾ ਖੋ ਸ੍ਰੀ ਵਾਹਿ। ਦੁਨੀਆਂ ਤੇ ਜਦੋਂ ਕੋਈ ਹੁਕਮਰਾਨ ਬਣੇ ਤੇ ਕੋਈ ਫਿਲਾਸਫਰ ਹੋਵੇ, ਕੋਈ ਵਿਦਵਾਨ ਹੋਵੇ, ਮੂਰਖ ਨੇ ਤੇ ਚੰਮ ਦੀਆਂ ਹੀ ਚਲਾਉਣੀਆਂ ਨੇ। ਮੂਰਖ ਨੂੰ ਕੀ ਪਤਾ, ਮੂਰਖ ਨੂੰ ਕੀ ਸਮਝੇ ਰਾਜ ਕਿਵੇਂ ਚਲਾਈਦਾ, ਹੁਕਮ ਹਾਸਲ ਕਿਵੇਂ ਕਰੀਦਾ, ਲੋਕਾਂ ਤੋਂ ਹੁਕਮ ਕਿਵੇਂ ਮਨਵਾਇਆ ਜਾਂਦਾ। ਮੂਰਖ ਆਦਮੀ ਨਹੀਂ ਸਮਝ ਸਕਦਾ। ਪਰ ਇਹ ਦੁਨੀਆਂ ਦੀ ਬਦਕਿਸਮਤ ਹੀ ਹੈ, ਜਦੋਂ ਵੀ ਦੁਨੀਆਂ ਦੀ ਹਕੂਮਤ ਪ੍ਰਾਪਤ ਹੁੰਦੀ ਹੈ ਬਹੁਤੇ ਮੂਰਖਾਂ ਨੂੰ ਪ੍ਰਾਪਤ ਹੁੰਦੀ ਹੈ, ਕਿਸੇ ਸਿਆਣੇ ਵਿਦਵਾਨ ਨੂੰ ਘੱਟ ਹੀ ਪ੍ਰਾਪਤ ਹੁੰਦੀ ਹੈ। ਪਿਆਰ ਨਾਲ ਖੋ ਸ੍ਰੀ ਵਾਹ ਬੇਨਤੀ ਕਰ ਰਿਹਾ ਸਾਂ, ਇਹਦੇ ਹਜ਼ੂਰ ਵਰਣਨ ਕਰ ਰਹੇ ਨੇ। ਉਹਨੇ ਆਖਿਆ ਹਕੂਮਤ ਚਲਾਉਣ ਵਾਸਤੇ ਇਹ ਕੁਝ ਕਰਨਾ ਹੀ ਪੈਂਦਾ ਹੈ। ਇਨਸਾਨੀਅਤ ਨੂੰ ਵਿਦਵਾਨ ਸਿਆਣੇ ਲੋਕ ਪਹਿਚਾਣਦੇ ਨੇ, ਮਨੁੱਖ ਦੀ ਮਨੁੱਖਾਂ ਨੂੰ ਕਦਰੋ ਕੀਮਤ ਹੁੰਦੀ ਹੈ। ਸਿਆਸਤਦਾਨਾਂ ਦੇ ਵਾਸਤੇ ਤੇ ਮਨੁੱਖ ਕੀੜੀਆਂ ਵਰਗੇ ਹੁੰਦੇ ਨੇ। ਰਾਜਨੀਤਿਕ ਲੋਕ ਦੁਨੀਆਂ ਦੇ ਬਾਦਸ਼ਾਹ ਹੁਕਮਰਾਨ ਲੋਕਾਂ ਨੂੰ ਕੀੜੀਆਂ ਵਾਂਗ ਸਮਝਦੇ ਨੇ, ਔਰ ਉਹਨਾਂ ਦੇ ਸਿਰਾਂ ਦੇ ਉੱਪਰ, ਪਿਆਲਾ ਖੋ ਸ੍ਰੀ ਵਾਹ, ਉਹਨਾਂ ਦੇ ਸਿਰਾਂ ਉੱਪਰ ਆਪਣੇ ਪੈਰ ਰੱਖ ਕੇ ਉਹਨਾਂ ਦੀ ਜ਼ਿੰਦਗੀ ਨੂੰ ਆਪਣੇ ਟੈਂਕਾਂ ਦੇ ਨੀਚੇ ਮਸਲ ਕੇ ਉਹ ਆਪਣੀ ਤਾਕਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੋ ਸ਼ਾਹ ਨੇ ਆਖਿਆ ਮੈਂ ਤੇ ਕਿਲੇ ਵਿੱਚ ਹਾਂ, ਫੌਜਾਂ ਦੇ ਘੇਰੇ ਵਿੱਚ ਹਾਂ, ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ। ਦਾਰੇ ਵਰਗੇ ਲੱਖਾਂ ਹੋਰ ਕਤਲ ਕੀਤੇ ਜਾ ਸਕਦੇ ਨੇ, ਸਰਮਦ ਵਰਗੇ ਕਰੋੜਾਂ ਲੇਖੇ ਲਗਾਏ ਜਾ ਸਕਦੇ ਨੇ। ਇੱਕ ਪਿਤਾ ਦੀ ਗੱਲ ਕੀ ਏ, ਮੈਂ ਹਰ ਮਨੁੱਖ ਨੂੰ ਕੈਦ ਕਰ ਸਕਦਾ ਹਾਂ ਤੇ ਮੇਰਾ ਕੋਈ ਕੀ ਵਿਗਾੜ ਲਵੇਗਾ। ਹਜ਼ੂਰ ਕਹਿੰਦੇ ਨੇ ਤੁਰਾ ਨੀਜ ਖੂਨ ਅਸਬਾ ਚਰਖ ਤੇਗ, ਕਹਿੰਦੇ ਨੇ ਕਿ ਤੇਰਾ ਵੀ ਖੂਨ ਜਿਹੜਾ ਨੀਜ ਡੁੱਲ ਜਾਵੇਗਾ, ਤੇਰਾ ਵੀ ਖੂਨ ਡੁੱਲੇਗਾ ਜਿਹੜਾ ਦੂਜਿਆਂ ਦੇ ਖੂਨ ਵਿੱਚ ਹੱਥ ਰੰਗਦਾ ਹੈ। ਕਦੇ ਲੋਕ ਉਹਦੇ ਖੂਨ ਨਾਲ ਆਪਣੇ ਹੱਥ ਰੰਗਣਗੇ, ਜਿਹੜਾ ਦੂਸਰਾਂ ਦਾ ਕਤਲੋ ਗਾਰਤ ਕਰਦਾ ਹੈ, ਕਦੇ ਲੋਕ ਉਹਦਾ ਬਦਲਾ ਚੁਕਾਣਗੇ। ਇਸ ਵਾਸਤੇ ਤੂੰ ਆਪਣੇ ਆਪ ਨੂੰ ਮਹਿਫੂਜ਼ ਸੁਰੱਖਿਅਤ ਮਤਾ ਮਹਿਸੂਸ ਕਰ, ਤੇਰਾ ਵੀ ਖੂਨ ਨੀਸ ਡੁੱਲੇਗਾ। ਕਹਿੰਦੇ ਨੇ ਕਿਸ ਤਰ੍ਹਾਂ, ਬਾ ਚਰਖ ਤੇਗ, ਆਕਾਸ਼ੀ ਤੇਗ ਕਿਰਪਾਨ ਦੇ ਨਾਲ, ਗੈਬੀ ਕਿਰਪਾਨ ਦੇ ਨਾਲ, ਖੁਦਾਈ ਕਿਰਪਾਨ ਦੇ ਨਾਲ ਤੇਰਾ ਵੀ ਖੂਨ ਹੋ ਜਾਵੇਗਾ, ਤੇਰਾ ਵੀ ਖੂਨ ਡੁੱਲ ਜਾਣਾ ਹੈ ਗੈਬੀ ਤਲਵਾਰ ਨਾਲ ਜਿਹੜੀ ਨਜ਼ਰ ਨਾ ਆਵੇ। 84 ਵਿੱਚ ਜਦੋਂ ਸਕੂਲ ਖੁੱਲੇ, ਇੱਕ ਬੱਚੇ ਨੇ ਬੜਾ ਮਜ਼ਾਕ ਕੀਤਾ, ਅਸੀਂ ਉਹ ਤੁਹਾਡੇ ਗੁਰੂ ਜੀ ਕਿੱਥੇ ਗਏ ਹੋਏ ਸਨ, ਇੰਨੇ ਦਿਨ ਤੁਹਾਡੇ ਗੁਰੂ ਜੀ ਕਿੱਥੇ ਗਏ ਹੋਏ ਸਨ। ਬੱਚਾ ਵੀ ਅੱਗੋਂ ਹੁਸ਼ਿਆਰ ਸੀ, ਉਹਨੇ ਕਿਹਾ ਉਹ ਜ਼ਰਾ ਭੋਪਾਲ ਗਏ ਹੋਏ ਸਨ, ਕੀ ਗਏ ਸਲੀਕ ਕਰਨ ਵਾਸਤੇ, ਚੱਲਣਾ ਖੋ ਸ੍ਰੀ ਵਾਹਿ, ਉਹ ਜ਼ਰਾ ਭੋਪਾਲ ਗਏ ਹੋਏ ਸਨ। ਤੋ ਇਉਂ ਕਹਿੰਦੇ ਨੇ ਤੁਰਾਨੀਜ਼ ਖੂਹ ਅਸਬਾ ਚਰਖ ਤੇਗ, ਗੈਬੀ ਕਿਰਪਾਨ ਨਾਲ, ਆਕਾਸ਼ੀ ਚਰਖ ਦਾ ਮਤਲਬ ਹੈ ਆਕਾਸ਼ੀ, ਗੈਬੀ ਤਲਵਾਰ ਜਿਹੜੀ ਨਜ਼ਰ ਨਾ ਆਵੇ, ਜੋ ਕਿਸੇ ਨੇ ਹੱਥ ਵਿੱਚ ਨਾ ਪਕੜੀ ਹੋਵੇ, ਤੇਰਾ ਵੀ ਖੂਨ ਡੁੱਲ ਜਾਣਾ ਹੈ ਗੈਬੀ ਆਕਾਸ਼ੀ ਤਲਵਾਰ ਦੇ ਨਾਲ, ਖੁਦਾਈ ਇਲਾਹੀ ਤਲਵਾਰ ਦੇ ਨਾਲ ਵੀ ਤੇਰੇ ਖੂਨ ਦਾ ਡੁੱਲਣਾ ਹੋ ਜਾਵੇਗਾ, ਤੇਰਾ ਵੀ ਖੂਨ ਜ਼ਰੂਰ ਡੁੱਲੇਗਾ। ਜੀ
ਗਾਫਲ ਮਾਸੋ ਮਰਦ ਯਜ਼ਦਾ ਰਿਹਾਸ,
ਗਾਫਲ ਮਾਸੋ ਮਰਦ ਯਜ਼ਦਾ ਹਿਰਾਸ, ਐ ਮਨੁੱਖ ਐ ਮਰਦ ਐ ਇਨਸਾਨ, ਯਜਦਾ ਇੱਕ ਪਰਮੇਸ਼ਰ ਦੇ ਹਿਰਾਸ ਖੌਫ ਤੋਂ ਬੇਖੌਫ ਹੋ ਕੇ, ਗਾਫਲ ਹੋ ਕੇ, ਮਤਾ ਸੌ ਮਤਾ ਆਰਾਮ ਨਾਲ ਸੌ, ਉਸ ਵਾਹਿਗੁਰੂ ਦੇ ਭਏ ਤੋਂ ਡਰ ਤੋਂ ਰਹਿਤ ਹੋ ਕੇ ਮਤਾ ਸੌ। ਕਿਉਂ ਜੀ?
ਉਹ ਬੇਨਿਆਜ ਅਸ, ਉਹ ਬੇਪਾਸ,
ਬੇਸਪਾਸ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਕੇ ਬੇਨਿਆਜ ਭੇਟਾਵਾਂ ਤੋਂ ਰਹਿਤ ਹੈ, ਕਿਸੇ ਦੀ ਭੇਟਾ ਲੈ ਕੇ ਖੁਸ਼ ਨਹੀਂ ਹੁੰਦਾ,
ਔਰ ਰਿਸ਼ਵਤ ਥੋੜਾ ਲੈਂਦਾ ਹੈ, ਉਹ ਤੇ ਹੱਕ ਦੀ ਕਮਾਈ ਨੂੰ ਪ੍ਰਵਾਨ ਕਰਨ ਵਾਲਾ ਹੈ, ਉਹ ਕਿਸੇ ਦੀ ਭੇਟਾ ਤੋਂ ਰਹਿਤ ਹੈ। ਉਹ ਬੇਸ਼ਪਾਸ, ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਪੀਰ ਦੀ ਕਿਸੇ ਪੈਗੰਬਰ ਦੀ ਸਿਫਾਰਿਸ਼ ਵੀ ਨਹੀਂ ਪ੍ਰਵਾਨ ਕਰਦਾ, ਉਹ ਕਿਸੇ ਦੀ ਸਿਫਾਰਿਸ਼ ਤੋਂ ਵੀ ਉਹ ਰਹਿਤ ਹੈ, ਬੇਦ ਅਰਥ ਹੈ ਰਹਿਤ। ਉਹ ਕਿਸੇ ਦੀ ਭੇਟਾ ਤੋਂ ਰਹਿਤ ਹੈ, ਤੇਰੀਆਂ ਭੇਟਾਵਾਂ ਤੋਂ ਉਹਨੇ ਪ੍ਰਸੰਨ ਨਹੀਂ ਹੋਣਾ, ਨਾ ਤੇਰੇ ਸੰਬੰਧ ਵਿੱਚ ਕਿਸੇ ਪੈਗੰਬਰ ਦੀ। ਹਜ਼ਰਤ ਮੁਹੰਮਦ ਸਾਹਿਬ ਜਿਨ੍ਹਾਂ ਨੇ ਸਚਾਈ ਦਾ ਉਪਦੇਸ਼ ਲੋਕਾਂ ਨੂੰ ਦਿੱਤਾ ਹੈ, ਤੇਰੇ ਵਰਗੇ ਕੂੜਿਆਰ ਤੇ ਗੁਨਾਹਗਾਰਾਂ ਦੀ ਸਿਫਾਰਿਸ਼ ਪਹਿਲਾਂ ਤੋਂ ਕਰਨਗੇ ਹੀ ਨਹੀਂ, ਜੇ ਕਰਨਗੇ ਤੇ ਮਾਲਕ ਨਹੀਂ ਪ੍ਰਵਾਨ ਕਰੇਗਾ। ਜੇ ਤੇ ਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨ ਮਹੇਸ ਲੱਖ ਲੱਖ ਰਾਮ ਵਡੀਰੀ ਹੈ ਲੱਖ ਰਾਹੀ ਲੱਖ ਵੇਸ ਪੁਰਾਤਨ ਜਨਮ ਸਾਥੀ, ਉਹ ਅਕਾਲ ਪੁਰਖ ਵਾਹਿਗੁਰੂ ਸਿਫਾਰਿਸ਼ ਤੋਂ ਰਹਿਤ ਹੈ। ਸ਼ਾਹ ਜਦੋਂ ਖੁਦਾ ਦੀ ਦਰਗਾਹ ਵਿੱਚ ਜਾਵੇਂਗਾ, ਨਾ ਉਹਨੇ ਕੋਈ ਤੇਰੀ ਭੇਟਾ ਮਨਜ਼ੂਰ ਕਰਨੀ ਹੈ, ਨਾ ਉਹਨੇ ਕਿਸੇ ਦੀ ਤੇਰੇ ਸੰਬੰਧ ਵਿੱਚ ਸਿਫਾਰਿਸ਼ ਪ੍ਰਵਾਨ ਕਰਨੀ ਹੈ। ਬਿਹਤਰ ਇਹੋ ਹੀ ਹੈ, ਹੁਣ ਤੈਨੂੰ ਸਮਝਣਾ ਚਾਹੀਦਾ ਹੈ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ, ਅੱਗੇ ਹੀ ਸਮਝ ਲਵੋ। ਆਉਣ ਵਾਲਾ ਵਕਤ ਏ, ਆਉਣ ਵਾਲਾ ਸਮਾਂ, ਹੁਣੇ ਕੁਝ ਸਮਝ ਲਵੀਏ, ਫਿਰ ਲਾਭ ਪ੍ਰਾਪਤ ਹੋ ਸਕੇਗਾ। ਇਸ ਲਈ ਸ਼ਾਹ ਉਹ ਲੂੰਬੜੀ ਵਾਲੀਆਂ ਚਾਲਾਂ ਪਿੱਛੇ ਕਹਿ ਆਏ ਨੇ, ਉਹ ਲੂੰਬੜੀਆਂ ਵਾਲੀਆਂ ਚਾਲਾਂ ਛੋੜ ਦਿਓ ਤੇ ਸਿੱਧੇ ਸਚਾਈ ਦੇ ਰਸਤੇ ਚੱਲ ਕੇ ਆ ਮੇਰੇ ਪਾਸ ਦੀ ਨੇ, ਮੇਰੇ ਨਾਲ ਮਿਲ ਕੇ ਇਹ ਮੁਲਕ ਵੀ ਤੈਨੂੰ ਦਿਵਾਇਆ ਜਾ ਸਕਦਾ, ਪਰ ਤੇਰੇ ਵਿੱਚ ਜੁਰਤ ਨਹੀਂ, ਤੇਰੇ ਵਿੱਚ ਹਿੰਮਤ ਨਹੀਂ, ਤੂੰ ਸਾਹਮਣੇ ਆਉਣ ਤੋਂ ਕਤਰਾਂਦਾ ਹੈ, ਆ ਚਿੱਠੀਆਂ ਲਿਖਣੀਆਂ ਆਦਮੀਆਂ ਨੂੰ ਭੇਜਣਾ ਹੈ, ਇਹ ਸਭ ਤੇਰੇ ਇੱਕ ਬਹਾਨੇ ਨੇ। ਇਉਂ ਦਸ਼ਮੇਸ਼ ਪਿਤਾ ਜੀ ਦੀਨੇ ਕਾਂਗੜ ਕਸਬੇ ਕਾਂਗੜ ਤਸ਼ਰੀਫ ਫੁਰਮਾਉਂਦੇ ਹੋਏ, ਨਿਵਾਸ ਰੱਖਦੇ ਹੋਏ, ਬਖਸ਼ਿਆ ਕਰਦਿਆਂ ਹੋਇਆਂ, ਮਨੁੱਖਤਾ ਨੂੰ ਕਿਰਤਾਰਥ ਕਰਦਿਆਂ ਹੋਇਆਂ, ਸ਼ਹਿਨਸ਼ਾਹੇ ਹਿੰਦੁਸਤਾਨ ਔਰੰਗਜ਼ੇਬ ਨੂੰ ਜੋ ਅਟਲ ਸਚਾਈ ਦਾ ਵਿਚਾਰ ਏ ਲਿਖ ਰਹੇ ਨੇ, ਆਉਣ ਵਾਲੇ ਕੁਝ ਦਿਨਾਂ ਵਿੱਚ ਯਤਨ ਕਰਾਂਗੇ ਇਹ ਵਿਚਾਰ ਸਮਾਪਤ ਕਰ ਸਕੀਏ। ਫੁੱਲਾਂ ਚੁੱਕਾਂ ਦੀ ਆਪ ਤੋਂ ਖਿਮਾ ਚਾਹਾਂਗਾ, ਨਾਲ ਹੀ ਬੇਨਤੀ ਕਰਾਂਗਾ, ਪ੍ਰਬੰਧ ਵੱਲੋਂ ਸਮਾਂ ਤਬਦੀਲ ਕੀਤਾ ਗਿਆ ਹੈ 7 ਵਜੇ ਤੋਂ ਲੈ ਕੇ 8 ਵਜੇ ਤੱਕ, ਔਰ ਫਿਰ ਬਾਅਦ ਵਿੱਚ ਅਰਦਾਸ ਪਾਠ ਦਾ ਜੋ ਪ੍ਰੋਗਰਾਮ ਹੈ ਉਹ ਹੋਇਆ ਕਰੇਗਾ। ਇਸ ਲਈ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਪਹਿਲੇ ਕੀਰਤਨ ਦੀ ਹਾਜ਼ਰੀ ਭਰੀਏ, ਕੀਰਤਨ ਸੁਣ ਕੇ ਮਨ ਨਿਰਮਲ ਹੁੰਦਾ ਹੈ, ਮਨ ਨੂੰ ਕੋਈ ਟਿਕਾਓ ਪ੍ਰਾਪਤ ਹੁੰਦਾ ਹੈ, ਤਾਂ ਫਿਰ ਕਥਾ ਵਿਚਾਰ ਦੀ ਸਮਝ ਆਸਾਨੀ ਨਾਲ ਪ੍ਰਾਪਤ ਹੁੰਦੀ ਹੈ। ਕੀਰਤਨ ਵਿੱਚ ਕਥਾ ਵਿੱਚ ਵਕਤ ਨਾਲ ਪਹੁੰਚ ਕੇ ਜੁੜੀਏ ਤੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰੀਏ। ਨਾਲ ਹੀ ਬੇਨਤੀ ਕਰਾਂਗਾ ਜਿਦਨੇ ਤੁਸੀਂ ਪਿਆਰ ਵਾਲੇ ਆਉਂਦੇ ਹੋ, ਨਾਲ ਹੋਰ ਪ੍ਰੇਮੀਆਂ ਨੂੰ ਵੀ, ਬਹੁਤੇ ਨਹੀਂ ਤਾਂ ਇੱਕ ਨੂੰ ਤੇ ਨਾਲ ਲੈ ਕੇ ਆਇਆ ਕਰ। ਅੱਜ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦਿਆਂ ਹੀ ਇੱਕ ਛੋਟਾ ਜਿਹਾ ਬੱਚਾ ਮਿਲਿਆ ਜਿਸ ਨੇ 84 ਵਿੱਚ ਆਪਣੇ ਪਿਤਾ ਨੂੰ ਮਜ਼ਬੂਰ ਕੀਤਾ ਵੀ ਤੁਸੀਂ ਗੁਰੂ ਕੇ ਸਿੱਖ ਬਣੋ। ਛੋਟਾ ਜਿਹਾ ਬੱਚਾ ਹੋ ਗਏ 6-7 ਸਾਲ ਦਾ। ਮੈਂ ਕਿਹਾ ਵੀ ਸਾਡੇ ਨਾਲੋਂ ਤੇ ਤੂੰ ਚੰਗਾ ਨਿਕਲਿਆ, ਤੂੰ ਆਪਣੀ ਅਜੇ ਛੋਟੀ ਜਿਹੀ ਜ਼ਿੰਦਗੀ ਵਿੱਚ ਇੱਕ ਸਿੱਖ ਬਣਾ ਦਿੱਤਾ ਹੈ ਔਰ ਭਰੋਸੇ ਵਾਲਾ ਬਣਾ ਦਿੱਤਾ ਹੈ। ਜਿਹੜਾ ਵਿਗੜਿਆ ਹੋਇਆ ਬੰਦਾ ਠੀਕ ਹੋ ਜਾਵੇ ਫਿਰ ਉਹ ਕੰਮ ਬੜਾ ਕਰਦਾ, ਪਿਆਲਾ ਖੋਸਰੀ ਉਹ ਫਿਰ ਬਹੁਤਾ ਚੰਗਾ ਹੋ ਜਾਂਦਾ। ਇਸ ਲਈ ਬਹੁਤੇ ਨਹੀਂ ਤਾਂ ਇੱਕ ਇੱਕ ਪ੍ਰੇਮੀ, ਇੱਕ ਇੱਕ ਸਿੰਘ ਨੂੰ, ਗੁਰਮੁਖ ਨੂੰ, ਮਾਈ ਭਾਈ ਨੂੰ ਹੋਰ ਨਾਲ ਲਿਆਇਆ ਕਰੀਏ ਤਾਂ ਜੋ ਗੁਰੂ ਚਰਨਾਂ ਵਿੱਚ ਹੋਰ ਵੀ ਜੁੜਨ ਤੇ ਸਾਨੂੰ ਲਾਭ ਪ੍ਰਾਪਤ ਹੋ ਸਕੇ। ਸੰਗਤਾਂ ਵੱਲੋਂ ਬਿਨ ਸੇਵਾ ਆਈਏ।
ਓ ਗਾਫਲ ਮਾਸੋ ਮਰਦ ਯਜ਼ਾ ਰਿਹਾਸ
ਕਿ ਓ ਬੇਨਿਆਸ ਓ ਬੇਸੁਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿ ਓ ਬੇਮੋਹ ਮੋਹਾਬਸਤ ਸਾਹਾਨ ਸਹਾ ਜਮੀਨੋ ਜਮਾ ਸੱਚੇ ਪਾਤਸ਼ਾਹ ਖੁਦਾਵੰਤ ਇੱਜ਼ਤ ਜਮੀਨੋ ਜਮਾ ਉਨੀ ਦਸਤ ਹਰ ਕਸ ਮਕੀਨੋ ਮਕਾ ਕਿ ਊ ਬੇ ਮੁਹਾਬਸ ਸਾਹਾਨ ਸਾਹਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ
ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਗੁਰੂ ਸਾਹਿਬੇ ਜਮਾਲ ਗੁਰੂ ਪੀਰਾਨ ਪੀਰ ਗੁਰੂ ਮੀਰਾਨ ਮੀਰ ਗੁਰੂ ਸਰਵਰੇ ਕਾਇਨਾਤ ਗੁਰੂ ਕੁਲ ਆਲਮ ਦੇ ਸੁਲਤਾਨ ਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਗੁਰੂ ਪਰਮੇਸ਼ਵਰ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਸਰੂਪ ਪਾਵਨ ਗੁਰਬਾਣੀ ਜੀ ਦਾ ਅੰਮ੍ਰਿਤ ਕੀਰਤਨ ਗੁਰੂ ਕੇ ਸੁਗੜ ਸੁਜਾਨ ਕੀਰਤਨੀਆਂ ਪਾਸੋਂ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਦਸ਼ਮੇਸ਼ ਪਿਤਾ, ਗਰੀਬ ਨਿਵਾਸ ਪਿਤਾ, ਸਰਵੰਸਦਾਨੀ ਪਿਤਾ, ਅੰਮ੍ਰਿਤ ਦੇ ਦਾਤਾਰ ਪਿਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਅਮਰ ਰਚਨਾ, ਪਵਿੱਤਰ ਰਚਨਾ, ਸੱਚ ਨਾਲ ਭਰਪੂਰ ਰਚਨਾ, ਜ਼ਫਰਨਾਮੇ ਦਾ ਵਿਚਾਰ ਆਪ ਜੀ ਸੰਗਤਾਂ ਵੱਲੋਂ ਹੁਕਮ ਹੋਣ ਤੋਂ ਆਰੰਭ ਕੀਤਾ ਗਿਆ ਹੈ। ਅੱਜ ਦੇ ਵਿਚਾਰ ਦਾ ਆਗਾਜ਼ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਮਹਾਨ ਗੁਣ ਦਾ ਸ਼ਹਿਨਸ਼ਾਹ ਨੂੰ ਵਰਣਨ ਕਰਦਿਆਂ ਹੋਇਆਂ ਲਿਖ ਰਹੇ ਨੇ ਕਿ ਉਹ ਪਾਰ ਬ੍ਰਹਮ ਪਰਮੇਸ਼ੁਰ ਮੁਹਾਵਸ, ਮੁਹਾਵ ਦਾ ਅਰਥ ਹੈ ਭਉ, ਉਹ ਖੌਫ ਤੋਂ ਰਹਿਤ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਪਏ ਨੇ। ਅਕਾਲ ਪੁਰਖ ਵਾਹਿਗੁਰੂ ਦੇ ਐਸੇ ਹੀ ਵਿਸ਼ੇਸ਼ਣ, ਐਸੇ ਹੀ ਗੁਣ ਮੂਲ ਮੰਤਰ ਅੰਦਰ ਵਰਣਨ ਕੀਤੇ ਗਏ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਨਿਰਵੈਰ, ਦੁਨੀਆਂ ਵਿੱਚ ਉਹ ਮਨੁੱਖ ਹੀ ਫੀਅਰਲੈਸ ਭੈ ਤੋਂ ਰਹਿਤ ਹੈ ਜਿਸ ਦਾ ਕਿਸੇ ਨਾਲ ਵੈਰ ਨਾ ਹੋਵੇ, ਜਿਨ੍ਹਾਂ ਲੋਕਾਂ ਦੇ ਦਿਲ ਦਿਮਾਗ ਵਿੱਚ ਵੈਰ ਹੁੰਦਾ ਹੈ ਉਹ ਕਦੇ ਵੀ ਨਿਰਭਉ ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਇਹ ਵਿਚਾਰ ਦਰਸਾਇਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਖਸੀਅਤ ਦਾ ਇੰਨਾ ਭੈ ਹੈ ਕਿ ਧਰਤੀ ਵੀ ਕੰਬਦੀ ਹੈ। ਕਈ ਵਾਰੀ ਪੰਚਾਲ ਆਉਂਦੇ ਨੇ, ਜੁਲਜੁਲੇ ਆਉਂਦੇ, ਧਰਤੀ ਕੰਬਦੀ ਏ, ਇਮਾਰਤਾਂ ਗਿਰ ਜਾਂਦੀਆਂ ਨੇ। ਅਜੇ ਵੀ ਕਦੇ ਕਦੇ ਕੋਈ ਬਜ਼ੁਰਗ ਮਿਲ ਜਾਂਦਾ ਜਿਨ੍ਹਾਂ ਨੇ ਕੋਇਟਾ ਬਲੋਚਿਸਤਾਨ ਦਾ ਭੁੰਚਾਲ ਦੇਖਿਆ, ਕਿਵੇਂ ਉੱਥੇ ਬਰਬਾਦੀ ਹੋਈ, ਕਿਵੇਂ ਛੋਟੇ ਛੋਟੇ ਬੱਚੇ ਸਦਾ ਦੀ ਨੀਂਦ ਦੇ ਸੌਂ ਗਏ, ਮਾਤਾਵਾਂ ਦੀਆਂ ਗੋਦੀਆਂ ਵਿੱਚ ਹੀ ਆਪਣੀਆਂ ਮਾਵਾਂ ਦੀ ਜ਼ਿੰਦਗੀ ਨਾਲ ਉਹਨਾਂ ਦੀ ਜ਼ਿੰਦਗੀ ਸਮਾਪਤ ਹੋ ਗਈ। ਧਰਤੀ ਵੀ ਉਸ ਪਰਮੇਸ਼ਵਰ ਦੇ ਭੈ ਵਿੱਚ ਔਰ ਕੰਬਦੀ ਏ, ਇਸੇ ਤਰ੍ਹਾਂ ਜਿਵੇਂ ਕਿਸੇ ਮਹਾਨ ਸ਼ਖਸੀਅਤ ਦੇ ਸਾਹਮਣੇ ਅਸੀਂ ਵੀ ਕੰਬਣ ਲੱਗ ਜਾਂਦੇ। ਅਸੀਂ ਵੀ ਥਰ ਥਰਾਂ ਲੱਗ ਪੈਂਦੇ ਹਾਂ। ਪਰਮੇਸ਼ਵਰ ਦੇ ਭੈ ਨਾਲ ਧਰਤੀ ਕੰਬਦੀ ਏ, ਧਰਤੀ ਥਰ ਥਰਾਂ ਦੀ ਏ। ਫਿਰ ਧਰਤੀ ਤੋਂ ਬਹੁਤ ਉੱਚਾ ਹੈ ਆਸਮਾਨ, ਆਸਮਾਨ ਵੀ ਨਿਰਭਉ ਨਹੀਂ, ਉਹ ਵੀ ਖੈਫ ਵਿੱਚ ਰਹਿੰਦਾ, ਉਸ ਦੇ ਅੰਦਰ ਵੀ ਖੌਫ ਹੈ, ਉਸ ਵਿੱਚ ਵੀ ਭੈ ਹੈ। ਤੇ ਕਈ ਵਾਰੀ ਉਹਦਾ ਭੈ ਵੀ ਉਦੋਂ ਲੋਕਾਂ ਦੇ ਸਾਹਮਣੇ ਨਜ਼ਰ ਆਉਂਦਾ ਹੈ ਜਦੋਂ ਬੱਦਲਾਂ ਦੀ ਗੜਗਾਹਟ ਹੁੰਦੀ ਹੈ। ਅਸੀਂ ਤੇ ਸਮਝਦੇ ਹਾਂ ਬੱਦਲ ਖੁਸ਼ੀ ਨਾਲ ਗਰਜ ਰਿਹਾ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਵਰ ਦੇ ਭੈ ਵਿੱਚ ਹੈ। ਤਾਹੀਓ ਤਾਂ ਇਹ ਵਿਚਾਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਵਿੱਤਰ ਬਾਣੀ ਅੰਦਰ ਦਰਸਾਇਆ ਹੈ ਕਿ ਆ ਉਠ ਉਠ ਦੇਖੋ ਬੱਪੜੇ, ਇਸ ਮੇਘ ਹੱਥ ਕਿਛ ਨਾਹੇ, ਜਿਨ ਇਹੋ ਮੇਘ ਪਠਾਇਆ ਇਸਰ ਆਖੋ ਮਨ ਮਾਹੇ, ਮਲਾਰ ਕੀ ਵਾਰ ਮਹੱਲਾ ਤੀਜਾ। ਇਸ ਵਿਚਾਰੇ ਬੱਦਲ ਵੱਲ ਨਿਗਾਹਾਂ ਉਠਾ ਉਠਾ ਕੇ ਪੈਰਾਂ ਭਾਰ ਖਲੋ ਖਲੋ ਕੇ ਕੀ ਦੇਖਦੇ ਹੋ, ਇਸ ਮੀਂਹ ਦੇ ਹੱਥ ਤਾਂ ਕੁਝ ਵੀ ਨਹੀਂ, ਇਹ ਬੱਦਲ ਕੁਛ ਵੀ ਨਹੀਂ ਕਰ ਸਕਦਾ। ਇਹਨੂੰ ਹੁਕਮ ਹੁੰਦਾ, ਹੁਕਮ ਦੀ ਪਾਲਣਾ ਕਰਦਾ। ਜਿਵੇਂ ਮੈਟਰੋਪੋਲੀਟਨ ਕੌਂਸਲ ਦੇ ਆਦਮੀ, ਕਾਰਪੋਰੇਸ਼ਨ ਦੇ ਆਦਮੀ ਸੜਕਾਂ ਤੇ ਛਿੜਕਾਓ ਕਰ ਜਾਂਦੇ ਨੇ, ਗਰਦ ਬਹਿ ਜਾਵੇ, ਮੱਟੀ ਬਹਿ ਜਾਵੇ, ਇਵੇਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਬੱਦਲ ਵੀ ਥੋੜਾ ਥੋੜਾ ਛਿੜਕਾਓ ਕਰ ਜਾਂਦੇ ਨੇ। ਇਸ ਤੋਂ ਵੱਧ ਕੁਝ ਹੋਰ ਅਹਿਮੀਅਤ ਨਹੀਂ। ਬੱਦਲ ਵੀ ਆਸਮਾਨ ਵੀ ਪੈ ਵਿੱਚ ਹੈ, ਧਰਤੀ ਤੋਂ ਬਹੁਤ ਉੱਪਰ, ਪਰ ਪਰਮੇਸ਼ਵਰ ਦੇ ਪੈ ਵਿੱਚ ਹੈ। ਤੇ ਕਹਿੰਦੇ ਨੇ ਸਿਤਾਰੇ ਕਦੇ ਚਮਕਦੇ ਨੇ, ਲਿਸ਼ਕਦੇ ਨੇ, ਬੜਾ ਸੁੰਦਰ ਵਾਤਾਵਰਨ ਹੁੰਦਾ। ਇੱਕ ਕਹਦੇ ਅੱਖਾਂ ਤੋਂ ਓਝਲ ਹੋ ਜਾਂਦੇ ਨੇ, ਵਿਖਾਈ ਨਹੀਂ ਦਿੰਦੇ, ਇਹ ਵੀ ਪਰਮੇਸ਼ਵਰ ਦੇ ਭੈ ਵਿੱਚ ਨੇ। ਤੇ ਚੰਦਰਮਾ ਵੀ ਭੈ ਵਿੱਚ ਹੈ। ਭਾਵੇਂ ਸੰਤ ਕਵੀ ਭਾਈ ਵੀਰ ਸਿੰਘ ਜੀ ਨੇ ਕਿਹਾ ਆਸਮਾਨ ਨੂੰ ਬਹੁਤ ਮਾਨ ਹੈ। ਜ਼ਰੂਰ ਜਿਸ ਵੀ ਕਿਸੇ ਮਨੁੱਖ ਪਾਸ ਕੋਈ ਚੀਜ਼ ਹੁੰਦੀ ਏ, ਉਹ ਆਪਣੀ ਸਮਝ ਕੇ ਉਹਦੇ ਤੇ ਮਾਨ ਕਰ ਬੈਂਦਾ, ਭਾਵੇਂ ਪ੍ਰਭੂ ਦੀ ਦਾਤ ਹੈ। ਆਸਮਾਨ ਦੇ ਪਾਸ ਇੱਕ ਚੰਦਰਮਾ, ਤੇ ਉਹਨੂੰ ਚੰਦਰਮਾ ਦੀ ਚਾਂਦਨੀ ਤੇ ਚੰਦਰਮਾ ਦੀ ਸੁੰਦਰਤਾ ਤੇ ਮਾਨ ਹੈ। ਸੰਤ ਕਵੀ ਭਾਈ ਵੀਰ ਸਿੰਘ ਜੀ ਦੇ ਅਲਫਾਜ਼ ਨੇ, ਗਗਨ ਮੰਡਲ ਇੱਕ ਚੰਦ ਕਾਰ ਨੇ ਕਿਹੜਾ ਗਰਬ ਕਰਨ ਦਾ, ਸੰਤ ਕਵੀ ਭਾਈ ਵੀਰ ਸਿੰਘ ਜੀ। ਪਰ ਕਹਿੰਦੇ ਨੇ ਜੇ ਉਹ ਆਕਾਸ਼ ਕਿਤੇ ਮਾਂ ਦੀ ਗੋਦ ਵੱਲ ਦੇਖੇ ਤੇ ਉਹਦਾ ਸਿਰ ਨੀਵਾਂ ਹੋ ਜਾਵੇ। ਕਹਿਣ ਲੱਗੇ ਕਿਉਂ, ਅਸਮਾਨ ਨੂੰ ਤੇ ਸਿਰਫ ਇੱਕ ਚੰਦ ਤੇ ਮਾਂ ਨੇ, ਇੱਕ ਚੰਦਰਮਾ ਦੀ ਚਾਂਦਨੀ ਤੇ ਸੁੰਦਰਤਾ ਤੇ ਫਖਰ ਹੈ, ਪਰ ਹਰ ਮਾਂ ਦੀ ਗੋਦੀ ਵਿੱਚ ਪਤਾ ਨਹੀਂ ਕਿਤਨੇ ਕਿਤਨੇ ਚੰਦ ਚਮਕਦੇ ਨੇ, ਮਾਂ ਦੀ ਗੋਦ ਵਿੱਚ ਕਿਤਨੇ ਕਿਤਨੇ ਚੰਦ ਚੜੇ ਹੋਏ ਨੇ। ਇਸੇ ਲਈ ਤਾਂ ਮਮਤਾ ਬਸ ਆਪਣੇ ਬੱਚੇ ਨੂੰ ਚੰਦ, ਹੋਰ ਵੀ ਕਈ ਸੁੰਦਰ ਤਸ਼ਬੀਹਾਂ ਉਪਮਾਵਾਂ ਦੇ ਦੇ ਕੇ ਪੁਕਾਰਦੀ, ਬੇਨਤੀ ਕਰ ਰਿਹਾ। ਉਹ ਚੰਦਰ ਵੀ ਭੈ ਵਿੱਚ ਹੈ, ਦੁਨੀਆ ਦਾ ਚਿਰਾਗ ਇਹ ਸੂਰਜ ਵੀ ਭੈ ਵਿੱਚ ਹੈ, ਸਵਰਗ ਦਾ ਰਾਜਾ ਇੰਦਰ, ਐਸ ਦੁਨੀਆਂ ਦੇ ਰਾਜੇ ਸਭ ਪਰਮੇਸ਼ਵਰ ਦੇ ਭਾਉ ਵਿੱਚ ਨੇ, ਕੋਈ ਵੀ ਨਿਰਭਉ ਨਹੀਂ। ਕਿਉਂਕਿ ਭੈ ਵਿੱਚ ਧਰਤ ਆਕਾਸ ਨਖਿਅਤਰਾ, ਸਿਰ ਉਪਰ ਅਮਰ ਕਰਾਰਾ, ਪੌਣ ਪਾਣੀ ਬੈਸੰਤਰ ਡਰ ਪੈ, ਡਰ ਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਨੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਣੀ, ਮਾਰੂ ਮਹੱਲਾ ਪੰਜਵਾਂ। ਸਾਰੇ ਭੈ ਵਿੱਚ ਨੇ, ਪਰ ਉਸ ਅਕਾਲ ਪੁਰਖ ਵਾਹਿਗੁਰੂ ਉੱਪਰ ਕਿਸੇ ਦਾ ਭਉ ਨਹੀਂ। ਬੇਟਾ ਬਾਪ ਤੋਂ ਡਰਦਾ ਹੈ, ਬਾਪ ਆਪਣੇ ਬਾਪ ਤੋਂ ਡਰਦਾ ਹੈ, ਪਤੀ ਪਤਨੀ ਤੋਂ ਡਰਦਾ ਹੈ, ਔਰ ਪਤਨੀ ਪਤੀ ਤੋਂ ਡਰਦੀ ਏ, ਬੱਚੇ ਮਾਂ ਬਾਪ ਤੋਂ ਡਰਦੇ ਨੇ, ਉਹਨਾਂ ਦੇ ਬੱਚੇ ਉਹਨਾਂ ਤੋਂ ਡਰਦੇ ਨੇ। ਇਹ ਡਰ ਦਾ ਸਿਲਸਿਲਾ ਬਹੁਤ ਲੰਬੇਰਾ ਹੈ, ਪਰ ਉਦੋਂ ਤੱਕ ਜਦੋਂ ਤੱਕ ਮਨੁੱਖ ਆਪਣੀ ਜ਼ਿੰਦਗੀ ਦੀ ਵਿਸ਼ੇਸ਼ਤਾ ਨੂੰ, ਮਹਾਨਤਾ ਨੂੰ ਨਹੀਂ ਸਮਝ ਲੈਂਦਾ। ਜ਼ਿੰਦਗੀ ਤੇ ਉਹ ਹੀ ਹੈ ਜਿੱਥੇ ਮਨੁੱਖ ਨਾ ਤਾਂ ਕਿਸੇ ਨੂੰ ਭੈਭੀਤ ਕਰਨ ਦੀ, ਡਰਾਉਣ ਦੀ ਕੋਸ਼ਿਸ਼ ਕਰੇ, ਤੇ ਨਾ ਹੀ ਕਿਸੇ ਮਨੁੱਖ ਦੇ, ਕਿਸੇ ਸ਼ਕਤੀ ਦੇ, ਕਿਸੇ ਤਾਕਤਵਰ ਮਨੁੱਖ ਦੇ ਡਰਾਉਣ ਤੋਂ ਡਰ ਜਾਵੇ। ਇਹਨਾਂ ਦੋਨਾਂ ਪੱਖਾਂ ਤੋਂ ਮਨੁੱਖ ਨੇ ਉੱਪਰ ਹੋਣਾ। ਤਾਂ ਉਹ ਆਪਣੀ ਜ਼ਿੰਦਗੀ ਦਾ ਸੁੱਖ, ਸਵਾਦ, ਆਨੰਦ, ਰਸ ਪ੍ਰਾਪਤ ਕਰ ਸਕੇਗਾ। ਜੇ ਮਨੁੱਖ ਇੱਕ ਦੂਸਰੇ ਤੋਂ ਡਰਦਾ ਹੀ ਰਹੇ, ਫਿਰ ਗੱਲ ਕਾਹਦੀ ਹੋਈ? ਪਿਆਰ ਨਾਲ ਖੋ ਸ੍ਰੀ ਵਾ ਭਰਾ ਭਰਾ ਦਾ ਦੁਸ਼ਮਣ ਨਹੀਂ ਹੋ ਸਕਦਾ, ਭਰਾ ਭਰਾ ਦਾ ਕਾਤਿਲ ਨਹੀਂ ਹੋ ਸਕਦਾ, ਭਰਾ ਭਰਾ ਦਾ ਨੁਕਸਾਨ ਨਹੀਂ ਕਰ ਸਕਦਾ। ਪਰ ਜਦੋਂ ਤੱਕ ਭਰਾ ਭਰਾ ਦਾ ਨੁਕਸਾਨ ਕਰੇਗਾ, ਭਰਾ ਦੇ ਦੁੱਖਾਂ ਵਿੱਚ ਵਾਧਾ ਕਰੇਗਾ, ਉਦੋਂ ਤੱਕ ਇੱਕ ਗੱਲ ਸਮਝਣ ਗੋਚਰੀ ਜ਼ਰੂਰ ਹੋਵੇਗੀ ਕਿ ਭਰਾ ਦੀ ਮਹਾਨਤਾ ਹੀ ਨਹੀਂ ਸਮਝ ਵਿੱਚ ਆਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਵੱਡਾ ਵਿਚਾਰ ਦਿੱਤਾ ਹੈ ਤੇ ਦੁਨੀਆਂ ਦੇ ਲੋਕਾਂ ਨੂੰ ਹੁਕਮ ਕੀਤਾ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਸੋਰਠ ਮਹੱਲਾ ਪੰਜਵਾਂ। ਸਾਡੇ ਦੇਸ਼ ਦੇ ਮਹਾਨ ਵਿਦਵਾਨ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਜੋ ਵਿਚਾਰ ਲਿਖੇ, ਜੋ ਅਸਾਂ ਤੇ ਨਹੀਂ ਨਾ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਪ੍ਰਿੰਟ ਕਰਵਾਏ, ਯੂਨੈਸਕੋ ਵਾਲਿਆਂ ਵੱਲੋਂ ਛਪਵਾਏ ਗਏ ਨੇ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਭਾਵੇਂ ਗੁਰੂ ਨਾਨਕ ਸਾਹਿਬ, ਭਾਵੇਂ ਗੁਰੂ ਅਰਜਨ ਸਾਹਿਬ ਭਾਰਤ ਵਿੱਚ ਪੰਜਾਬ ਵਿੱਚ ਪ੍ਰਗਟ ਹੋਏ, ਪਰ ਕਿੱਡੀਆਂ ਵੱਡੀਆਂ ਬਾਹਾਂ ਨੇ ਗੁਰੂ ਅਰਜਨ ਦੇਵ ਤੇ ਗੁਰੂ ਨਾਨਕ ਦੇਵ ਜੀ ਦੀਆਂ। ਜਦੋਂ ਉਹਨਾਂ ਨੇ ਇਹ ਸ਼ਬਦ ਕਹੇ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੇ ਉਹਨਾਂ ਨੇ ਸਿਰਫ ਹਿੰਦੁਸਤਾਨ ਨੂੰ ਨਹੀਂ, ਦੁਨੀਆਂ ਭਰ ਦੇ ਲੋਕਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਪਿਆਲਾ ਖੋ ਸ੍ਰੀ ਵਾ ਤੇ ਆਖਿਆ, ਆਪ ਉਹ ਭੈਣੇ ਗੱਲ ਮਿਲੇ ਅੰਕ ਸਹੇਲੜੀਆ, ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀਆ, ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾ। ਸ੍ਰੀ ਰਾਗ ਮਹੱਲਾ ਪਹਿਲਾ। ਹੁੰਦੇ ਵਾਤਾਵਰਨ ਵਿੱਚ ਤਾਂ ਅਸੀਂ ਇਸ ਪੱਖ ਤੋਂ ਬਹੁਤ ਦੂਰ ਚਲੇ ਜਾ ਰਹੇ ਹਾਂ। ਪਿਆਲਾ ਖੋ ਸ੍ਰੀ ਵਾ ਤੋਂ ਬੇਨਤੀ ਕੀਤੀ ਜਾ ਰਹੀ ਸੀ, ਮਨੁੱਖ ਜਦੋਂ ਤੱਕ ਭੈ ਵਿੱਚ ਹੈ, ਜਦੋਂ ਤੱਕ ਕਿਸੇ ਨੂੰ ਭੈਭੀਤ ਕਰਨਾ ਚਾਹੁੰਦਾ ਹੈ, ਉਦੋਂ ਤੱਕ ਉਹ ਇਨਸਾਨੀਅਤ ਨੂੰ ਪਹਿਚਾਣ ਨਹੀਂ ਸਕਿਆ। ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ ਤੇ ਹਰ ਮਨੁੱਖ ਨੂੰ ਉਹਨੇ ਨਿਰਭੈਤਾ ਦਾ ਆਦਰਸ਼ ਦਿੱਤਾ ਹੈ ਕਿ ਮਨੁੱਖ ਵੀ ਨਿਰਭਉ ਅਵਸਥਾ ਤੇ ਟਿਕੇ। ਉਂਝ ਇਹ ਜ਼ਿੰਦਗੀ ਦੀ ਅਵਸਥਾ ਹੈ ਜਿੱਥੇ ਕੋਈ ਤਾਕਤ ਮਹਾਨ ਸ਼ਖਸੀਅਤਾਂ ਨੂੰ ਭੈਭੀਤ ਨਹੀਂ ਕਰ ਸਕਦੀ, ਡਰਾ ਨਹੀਂ ਸਕਦੀ। ਭਗਤ ਕਬੀਰ ਜੀ ਦਾ ਜੀਵਨ ਲੈ ਲਈਏ, ਸਿਕੰਦਰ ਲੋਧੀ ਨੇ ਉਹਨਾਂ ਨੂੰ ਕੈਦ ਕਰ ਲਿਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਉਹਨਾਂ ਨੂੰ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ, ਹੱਥਾਂ ਵਿੱਚ ਹੱਥ ਘੜੀਆਂ ਪਾ ਦਿੱਤੀਆਂ, ਕੱਪੜੇ ਵਿੱਚ ਬੰਨ ਕੇ ਭਾਰੀ ਪੰਡ ਹਾਥੀ ਅੱਗੇ ਸੁੱਟ ਦਿੱਤਾ। ਸੋਚਦਾ ਸੀ ਡਰ ਜਾਵੇਗਾ, ਤੇ ਭਗਤ ਕਬੀਰ ਜੀ ਇਸ ਘਟਨਾ ਦਾ ਉਲੇਖ ਖੁਦ ਕਰਦੇ ਨੇ। ਹੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕੋਪ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾ ਮਾਰੇ, ਪਿਆ ਮੂਰਤ ਕੈ ਹੋ ਬਲਿਹਾਰੇ। ਗੋਂਡ ਕਬੀਰ ਜੀ, ਹਾਥੀ ਦੇ ਸਾਹਮਣੇ ਭਗਤ ਕਬੀਰ ਜੀ ਦਾ ਸਰੀਰ ਸੁੱਟਿਆ ਹੋਇਆ। ਮਹਾਵਤ ਬਾਦਸ਼ਾਹ ਦੇ ਮੌਲਵੀ ਦੇ ਇਸ਼ਾਰੇ ਨਾਲ ਹਾਥੀ ਨੂੰ ਭਗਤ ਕਬੀਰ ਜੀ ਦੇ ਉੱਪਰ ਚੜਾਉਣਾ ਚਾਹੁੰਦਾ, ਪਰ ਉਲਟਾ ਹਾਥੀ ਉਸ ਪੰਡ ਨੂੰ ਮੱਥਾ ਟੇਕੀ ਜਾਂਦਾ, ਆਪਣਾ ਸਿਰ ਝੁਕਾਈ ਜਾਂਦਾ। ਜੇ ਕੋਈ ਮਨੁੱਖ ਨਿਰਭੈਤਾ ਦੀ ਅਵਸਥਾ ਤੇ ਟਿਕ ਜਾਵੇ, ਦੁਨੀਆਂ ਦੇ ਲੋਕਾਂ ਦੇ ਸਿਰ ਝੁਕਣ ਦੀ ਤੇ ਗੱਲ ਹੀ ਕੋਈ ਨਹੀਂ। ਇਹ ਪਸ਼ੂ ਵੀ, ਹਾਥੀ ਵੀ, ਸ਼ੇਰ ਵੀ ਉਹਦੇ ਸਾਹਮਣੇ ਸਿਰ ਝੁਕਾਣਗੇ। ਪਿਆਲਾ ਖੋ ਸ੍ਰੀ ਵਾ ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਪੰਥ ਵਿੱਚ ਹੋਈਆਂ ਨੇ। ਤਰ ਸਿੰਘ ਜੀ ਮਸਤੂ ਆਣੇ ਵਾਲੇ ਸਾਹਿਬ, ਰਿਸ਼ੀਕੇਸ਼ ਦੀਆਂ ਉਹਨਾਂ ਉੱਚੀਆਂ ਪਹਾੜੀਆਂ ਤੇ ਪ੍ਰਭੂ ਦੀ ਯਾਦ ਵਿੱਚ ਲੇਟੇ ਹੋਏ ਸਨ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ। ਕਹਿੰਦੇ ਨੇ ਸ਼ੇਰ ਆਇਆ ਇਸ ਖਿਆਲ ਨਾਲ ਕਿ ਕਿਤਨੇ ਦਿਨਾਂ ਬਾਅਦ ਮੈਨੂੰ ਸ਼ਿਕਾਰ ਮਿਲਿਆ, ਮੈਨੂੰ ਖੁਰਾਕ ਪ੍ਰਾਪਤ ਹੋਵੇਗੀ, ਮੈਂ ਆਪਣੀ ਭੁੱਖ ਮਿਟਾ ਸਕਾਂਗਾ। ਦੌੜ ਕੇ ਪਾਸ ਆਇਆ ਪਰ ਇੱਥੇ ਆ ਕੇ ਉਹਨੂੰ ਮੁਰਦਾਰ ਦੀ ਬਦਬੂ ਨਹੀਂ ਆਈ ਬਲਕਿ ਗੁਰੂ